ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਵਿਜੇ ਸਿੰਘ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 13ਵਾਂ ਕਾਂਡ। ਲਖਪਤ ਦਾ ਬਲ ਉੱਡ ਜਾਣ ਮਗਰੋਂ ਜਦ ਦੀਵਾਨ ਕੋੜਾ ਮੱਲ ਨੇ ਸਿੰਘਾਂ ਦੀ ਅਤੇ ਮੀਰ ਮਨੂ ਦੀ ਸੁਲਹਿ ਕਰਾ ਦਿੱਤੀ ਸੀ ਅਤੇ ਇਲਾਕਾ ਪੱਟੀ ਜਾਗੀਰ ਵਿੱਚ ਦੇ ਦਿੱਤਾ ਸੀ ਤਾਂ ਖਾਲਸਾ ਜੀ 3 ਸਾਲ ਕੁਛ ਸੁਖੀ ਰਹੇ ਅਤੇ ਵਧੇ ਸਨ। 1808 ਵਿੱਚ ਅਹਿਮਦ ਸ਼ਾਹ ਪੰਜਾਬ 'ਤੇ ਫਿਰ ਚੜਾਇਆ। ਤਦੋਂ 30,000 ਖਾਲਸਾ ਮਨੂ ਦੀ ਮਦਦ 'ਤੇ ਆਇਆ ਅਤੇ ਦੁਰਾਨੀ ਨਾਲ ਕਈ ਮਹੀਨੇ ਲੜਦਾ ਰਿਹਾ ਸੀ। ਜੰਗ ਵਿੱਚ ਦੀਵਾਨ ਕੌੜਾਮੱਲ ਜੀ ਸ਼ਹੀਦ ਹੋ ਗਏ ਅਤੇ ਦੁਰਾਨੀ ਮੀਰ ਮਨੂ ਨੂੰ ਆਪਣਾ ਨਾਇਬ ਲਾਹੌਰ ਦਾ ਸੂਬਾ ਥਾਪ ਕੇ 1809 ਵਿੱਚ ਕੰਧਾਰ ਟੁਰ ਗਿਆ। ਹੁਣ ਸਿੰਘਾਂ ਨਾਲ ਕੀਤੇ ਕਰਾਰ ਸਾਰੇ ਭੰਨ ਕੇ ਅਚਾਨਕ ਮੀਰ ਮਨੂ ਸਿੱਖਾਂ ਦੇ ਮਗਰ ਗਿਆ ਸੀ। ਬਾਬੇ ਬੰਦੇ ਤੋਂ ਬਾਅਦ ਲੜਨ ਵਾਲੇ ਸਿੰਘਾਂ ਦਾ ਵਤੀਰਾ ਇਹ ਸੀ ਕਿ ਉਹ ਵਿਆਹ ਨਹੀਂ ਸਨ ਕਰਦੇ। ਇਹਨਾਂ ਨੂੰ ਤਦੋਂ ਭੁਜੰਗੀ ਕਹਿੰਦੇ ਸਨ। ਸੋ ਭੁਜੰਗੀ ਤਾਂ ਝਟਪਟ ਬੰਨਾ ਝੱਲਾਂ ਨੂੰ ਟੁਰ ਗਏ, ਪਰ ਜਿਨ੍ਹਾਂ ਨੇ ਵਿਆਹ ਕਰ ਲਏ ਸੀ ਅਤੇ ਹੋਰ ਟੱਬਰਦਾਰ ਸਿੰਘ ਬਹੁਤ ਫੜੇ ਗਏ ਅਤੇ ਲਾਹੌਰ ਨਖਾਸ ਵਿੱਚ ਲਿਜਾ ਕੇ ਭਾਂਤ ਭਾਂਤ ਦੇ ਤਰੀਕਿਆਂ ਨਾਲ ਮਾਰੇ ਗਏ, ਜਿਨ੍ਹਾਂ ਦੇ ਟਾਂਵੇਂ ਹਾਲ ਉੱਪਰ ਦਿੰਦੇ ਆ ਰਹੇ ਹਾਂ। ਪਰ ਮੀਰ ਮਨੂ ਨੂੰ ਖਾਲਸੇ ਦੇ ਦੋਖੀ ਧਰੋਈਆਂ ਨੇ ਹੁਣ ਭੈੜੀ ਪੱਟੀ ਸਿੰਘਾਂ ਦੇ ਟੱਬਰਾਂ ਨੂੰ ਫੜਨ ਅਤੇ ਦੁੱਖ ਦੇਣ ਦੀ ਪੜਾਈ। ਸੋ ਹੁਣ ਪਰਿਵਾਰਾਂ 'ਤੇ ਕਸ਼ਟ ਟੁੱਟ ਪਏ ਅਤੇ ਸਿੰਘਾਂ ਦੀਆਂ ਇਸਤਰੀਆਂ ਵੀ ਉਸ ਵੇਲੇ ਦੇ ਜ਼ੁਲਮਾਂ ਤੋਂ ਨਾ ਬਚੀਆਂ। ਇੱਕ ਟੋਲਾ ਸਿੰਘਣੀਆਂ ਦਾ ਤੁਰਕਾਂ ਦੇ ਢਹੇ ਚੜ ਗਿਆ ਸੀ, ਜੋ ਮੀਰ ਮਨੂ ਦੇ ਹੁਕਮ ਅਨੁਸਾਰ ਉਸ ਥਾਂ 'ਤੇ ਮਸੀਦ ਦੇ ਲਾਗੇ ਕੈਦ ਕੀਤਾ ਗਿਆ ਸੀ ਕਿ ਜਿੱਥੇ ਭਾਈ ਤਾਰੂ ਸਿੰਘ ਜੀ ਸ਼ਹੀਦ ਹੋਏ ਸੀ। ਹੋਰ ਵੀ ਕਈ ਤ੍ਰਿਮਤਾਂ ਥਾਂ ਥਾਂ ਤੋਂ ਫੜੀਆਂ ਇੱਥੇ ਲਿਆ ਕੇ ਕੈਦ ਕੀਤੀਆਂ ਗਈਆਂ। ਔਰ ਇਸ ਟੋਲੇ ਵਿੱਚ ਸਾਡੀ ਸ਼ੀਲਾ ਅਤੇ ਭੁਜੰਗੀ, ਜੋ ਹਾਕਮ ਨੇ ਪੀਰ ਤੋਂ ਡਰਦੇ ਲਾਹੌਰ ਘੱਲੇ ਸਨ, ਦਾਖਲ ਕੀਤੇ ਗਏ। ਇਹ ਤ੍ਰਿਮਤਾਂ ਪੀਲੀਆਂ, ਭੂਕ, ਵਹਿਮਣਾ, ਭਰਮਣਾ, ਡਰ ਦੀਆਂ ਪੁਤਲੀਆਂ, ਮਨਮਤਣਾ ਅਤੇ ਗੁਰੂ ਤੋਂ ਬੇਖਬਰੀਆਂ ਨਹੀਂ ਸਨ। ਇਹਨਾਂ ਦੇ ਹਿਰਦੇ ਵਿੱਚ ਧਰਮ ਦਾ ਪੂਰਾ ਅਸਰ ਸੀ। ਇਹ ਪਰਮੇਸ਼ੁਰ ਤੋਂ ਬਿਨਾਂ ਕਿਸੇ ਪਰ ਨਿਸ਼ਚਾ ਨਹੀਂ ਰੱਖਦੀਆਂ ਸਨ। ਸਿਵਾ ਪਰਮੇਸ਼ੁਰ ਨਾਲ ਪਿਆਰ ਕਰਨ ਦੇ ਕਿਸੇ ਫੋਕਟ ਕਰਮ ਵਿੱਚ ਨਹੀਂ ਲੱਗਦੀਆਂ ਸਨ। ਇਹਨਾਂ ਲਈ ਇਹ ਧਰਮ ਸੱਚੀ ਖੁਸ਼ੀ ਦਾ ਕਾਰਨ ਸੀ। ਇਹ ਸੰਸਾਰਕ ਸੁੱਖਾਂ ਦੀ ਖਾਤਰ ਧਰਮ ਤੋਂ ਮੂੰਹ ਮੋੜਨ ਦਾ ਸੁਪਨੇ ਵਿੱਚ ਵੀ ਧਿਆਨ ਨਹੀਂ ਕਰਦੀਆਂ ਸਨ। ਇਹ ਉਹ ਮਾਵਾਂ ਨਹੀਂ ਸਨ ਜੋ ਪੁੱਤ ਲੈਣ ਪਿੱਛੇ ਮੜੀਆਂ, ਮਸਾਣਾਂ, ਜਾਦੂਆਂ ਦੇ ਮਗਰ ਫਿਰਨ। ਇਹ ਉਹ ਮਾਵਾਂ ਸਨ ਜੋ ਪੁੱਤਰਾਂ ਦੇ ਕਮਰ ਕੱਸੇ ਕਰਾ ਕੇ ਜੰਗਾਂ ਵਿੱਚ ਭੇਜਿਆ ਕਰਦੀਆਂ ਸਨ। ਇਹ ਉਹ ਵੋਟੀਆਂ ਨਹੀਂ ਸਨ ਜੋ ਫੈਸ਼ਨਾਂ ਦੇ ਮਗਰ ਲੱਗ ਕੇ ਆਪਣੇ ਆਪ ਨੂੰ ਸ਼ਿੰਗਾਰਾਂ ਵਿੱਚ ਸੁੱਟ ਕੇ ਖਿਡੌਣਿਆਂ ਵਰਗੀ ਫੱਬਨ ਨੂੰ ਆਪਣਾ ਜੀਵਨ ਬਣਾ ਲੈਣ। ਸਗੋਂ ਇਹ ਉਹ ਵੋਟੀਆਂ ਸਨ ਜੋ ਭਾਂਜ ਖਾ ਕੇ ਨਸੇ ਹੋਏ ਜੀਵਨ ਦੇ ਪਤੀ ਨੂੰ ਦੇਖਣ ਨਾਲੋਂ ਬਹਾਦਰੀ ਵਿੱਚ ਸ਼ਹੀਦ ਹੋਏ ਹੋਏ ਨੂੰ ਦੇਖ ਕੇ ਖੁਸ਼ ਹੁੰਦੀਆਂ ਸਨ ਅਤੇ ਜੰਗ ਵਿੱਚ ਤੁਰਨ ਲੱਗਿਆਂ ਨੂੰ ਕਿਹਾ ਕਰਦੀਆਂ ਸਨ, ਵੀਰਾ ਰਣ ਮੈਂ ਜਾਏ ਕੈ ਲੋਹਾ ਕਰੋ ਨਿਸ਼ੰਕ, ਨਾ ਮੋਹ ਚੜੇ ਰੰਡੇਪਾ, ਨਾ ਤੋਏ ਲੱਗੇ ਕਲੰਕ। ਇਹ ਉਹ ਭੈਣਾਂ ਸਨ ਜੋ ਵੀਰਾਂ ਨੂੰ ਰਣਭੂਮੀ ਵਿੱਚ ਤੋਰ ਕੇ ਅਸੀਸ ਦਿੰਦੀਆਂ ਸਨ, ਵੀਰ ਚਲੇ ਹੋ ਰਣ ਵਿਖੇ ਸਨਮੁਖ ਜੰਗ ਜੋੜੋ, ਸਿਰ ਦੇਵੋ ਜਾਂ ਸਿਰ ਲਵੋ, ਪਿੱਠ ਦੇ ਨਾਏ ਮੁੜੋ। ਇਹ ਉਹ ਧੀਆਂ ਸਨ ਜੋ ਪਿਤਾ ਦੀ ਸ਼ਹੀਦੀ ਦੀ ਖਬਰ ਸੁਣ ਕੇ ਕਿਹਾ ਕਰਦੀਆਂ ਸਨ, ਅਮਰ ਭਏ ਹੁਣ ਪਿਤਾ ਜੀ, ਜਨਮ ਨਾ ਮਰਨ ਕਦੀ, ਮੈਂ ਨਾ ਮਹਿਟਰ ਬਣਾ ਹੁਣ ਬਾਪੂ ਜੁਗ ਜੁਗ ਜੀ। ਮਹਿਟਰ ਤੋਂ ਭਾਵ ਹੈ ਮਾਪਿਆਂ ਤੋਂ ਰਹਿਤ। ਹੁਣ ਕਰਨੀ ਕਰਤਾਰ ਦੀ ਐਸੀ ਆ ਹੋਈ, ਵਿਚਾਰੀਆਂ ਸਿੰਘਣੀਆਂ ਆਪ ਫਸ ਗਈਆਂ। ਨਿਸ਼ਚੇ ਅਤੇ ਪਰਤਾਵੇ ਦਾ ਵੇਲਾ ਆ ਗਿਆ, ਜੋ ਕਿਹਾ ਕਰਦੀਆਂ ਸਨ ਆਪ ਕਰਕੇ ਦਿਖਲਾਉਣਾ ਪਿਆ। ਪਹਿਲੇ ਤਾਂ ਪਤੀਆਂ ਦੇ ਵਿਛੋੜਿਆਂ ਦਾ ਦੁੱਖ, ਉੱਤੋਂ ਡਾਡਿਆਂ ਦੀ ਕੈਦ ਭੁਗਤਣੀ ਪਈ। ਕਈ ਦਿਨ ਕਿਸੇ ਨੇ ਬਾਤ ਨਾ ਪੁੱਛੀ, 8 ਪੈਰੀਂ ਛੋਲਿਆਂ ਦੀ ਰੋਟੀ ਅਤੇ ਛੰਨਾ ਪਾਣੀ ਦਾ ਮਿਲੇ, ਨਾ ਨਾਉਣਾ, ਨਾ ਧੋਣਾ, ਨਾ ਹੱਸਣਾ, ਨਾ ਖੇਡਣਾ, ਨਾ ਕੋਈ ਸਫਾਈ, ਨਾ ਸੁੱਖ। ਨਰਕ ਦੇ ਵਾਸੀਆਂ ਵਾਂਗ ਮੈਲੀ ਦਸ਼ਾ ਹੋ ਗਈ। ਅਣਜਾਣੇ ਬਾਲ ਭੁੱਖ ਦੇ ਹੋਏ ਵਿਲੂ ਵਿਲੂ ਪਏ ਕਰਨ। ਪਰ ਵਾਹ ਸਿੰਘਣੀਆਂ ਦੇ ਆਪੋ ਵਿੱਚ ਦੇ ਪਿਆਰ, ਜਿਨ੍ਹਾਂ ਦੇ ਕੁੱਛੜ ਬਾਲ ਨਹੀਂ ਸਨ, ਉਹ ਚੱਪਾ ਚੱਪਾ ਰੋਟੀ ਘੱਟ ਖਾਂਦੀਆਂ ਔਰ ਉਹ ਟੁਕੜੇ ਬਾਲਾਂ ਵਾਲੀਆਂ ਨੂੰ ਜਾਂ ਬਾਲਾਂ ਨੂੰ ਖੁਆਲਦੀਆਂ ਅਤੇ ਉਸ ਕਸ਼ਟ ਨੂੰ ਆਪੋ ਵਿੱਚ ਵੰਡ ਕੇ ਭੋਗਦੀਆਂ। ਬਾਣੀ ਦਾ ਪਾਠ ਕਰਦੀਆਂ, ਗੁਰੂ ਪਰਮੇਸ਼ਰ ਨੂੰ ਧਿਆਉਂਦੀਆਂ, ਇੱਕ ਔਰ ਦੁੱਖ ਦੇ ਦਿਨ ਕੱਢਦੀਆਂ। ਹੁਣ ਮੀਰ ਮਨੂ ਨੇ ਹੁਕਮ ਦਿੱਤਾ ਕਿ ਸਭਨਾਂ ਨੂੰ ਤੁਰਕ ਬਣਾਓ, ਜਿਹੜੀ ਨਾ ਮੰਨੇ ਉਸਨੂੰ ਸਵਾਂ ਮਣ ਦਾਣੇ ਦੇ ਕੇ ਚੱਕੀ 'ਤੇ ਲਾਓ, ਜੋ ਨਾ ਪੀਏ ਤਦ ਕੋਟੜੇ ਮਾਰੋ। ਇਹ ਹੁਕਮ ਸਾਰੇ ਸੁਣਾਇਆ ਗਿਆ। ਹੁਣ ਵਿਚਾਰੀਆਂ ਦੇ ਅੱਗੇ ਚੱਕੀਆਂ ਲਾਈਆਂ ਗਈਆਂ ਅਤੇ ਦਾਣੇ ਤਰੇ ਗਏ। ਕਰਤਾਰ ਦਾ ਭਾਣਾ ਸਿਰ ਮੱਥੇ 'ਤੇ ਮੰਨ ਕੇ ਅਰਦਾਸਾਂ ਸੋਧ ਕੇ ਸਿਰ ਪਈ 'ਤੇ ਕੱਟਣ ਨੂੰ ਤਿਆਰ ਹੋ ਗਈਆਂ। ਜਿਨ੍ਹਾਂ ਦੇ ਨਿਆਣੇ ਨਾ ਸੀ ਅਤੇ ਪਿੰਡਾਂ ਦੀਆਂ ਸਨ, ਉਹ ਤਾਂ ਦਿਨ ਚੜ੍ਹਦੇ ਤੱਕ ਔਖੀਆਂ ਹੋ ਹਵਾ ਕੇ ਪੀਹਣ ਪੀ ਬੈਠੀਆਂ। ਪਰ ਹਾਏ, ਸ਼ਹਿਰਾਂ ਅਤੇ ਅਮੀਰ ਘਰਾਂ ਦੀਆਂ ਸਿੰਘਣੀਆਂ ਲਈ ਇਹ ਬੜਾ ਔਖਾ ਸੀ। ਇਹ ਵਿਚਾਰੀਆਂ ਚੱਕੀ ਪੀਂਦੀਆਂ ਹਨ, ਬਾਣੀ ਪੜ੍ਹਦੀਆਂ ਹਨ, ਗੁਰੂ ਗੋਬਿੰਦ ਸਿੰਘ ਜੀ ਦੇ ਕਸ਼ਟਾਂ ਨੂੰ ਸੋਚਦੀਆਂ ਹਨ। ਗੁਰੂ ਤੇਗ ਬਹਾਦਰ ਜੀ, ਗੁਰੂ ਅਰਜਨ ਦੇਵ ਜੀ ਦੇ ਅਸਹਿ ਖੇਦਾਂ ਦੇ ਨਕਸ਼ੇ ਅੱਖਾਂ ਅੱਗੇ ਲਿਆ ਕੇ ਆਪਣੇ ਦੁੱਖਾਂ ਨੂੰ ਸੁੱਖ ਸਮਝ ਕੇ ਸਿਰ ਪਈ ਨੂੰ ਬਿਤਾਉਂਦੀਆਂ ਹਨ। ਪਰ ਹਾਏ, ਡਾਢੇ ਦੀ ਵਗਾਰ, ਹੱਥਾਂ ਨੂੰ ਛਾਲੇ, ਬਾਹਾਂ ਵਿੱਚ ਪਿੰਨ ਪੈ ਰਹੇ ਹਨ, ਮਣ ਮਣ ਦੀ ਬਾਂਹ ਹੋ ਰਹੀ ਹੈ, ਮਾਨੋ ਸਾਰੇ ਸਰੀਰ ਦਾ ਲਹੂ ਇਹਨਾਂ ਵਿੱਚ ਆ ਵੜਿਆ ਹੈ। ਲੱਕ ਥੱਕ ਕੇ ਸਰੀਰ ਦਾ ਭਾਰ ਚੁੱਕਣੋ ਨਾ ਕਰ ਰਿਹਾ ਹੈ। ਸੁਹਲ ਸ਼ੀਲ ਕੌਰ ਵੱਲ ਦੇਖੋ, ਰਾਜ ਘਰ ਦੀ ਪਲੀ ਗੋਲੀਆਂ ਜਿਸ ਦੇ ਅੱਗੇ ਹੱਥ ਬੰਨ ਖੜੋਂਦੀਆਂ ਸਨ, ਧਰਮ ਪਿੱਛੇ ਕਿਸ ਅਬਦਾ ਦੇ ਮੂੰਹ ਆ ਗਈ ਹੈ। ਗੋਰੀਆਂ ਗੋਰੀਆਂ ਬਾਹਾਂ ਲਾਲ ਹੋ ਗਈਆਂ ਹਨ, ਚਿਹਰਾ ਮੁਰਝਾ ਗਿਆ। ਜਦੋਂ ਪਿਆਰਾ ਲਾਲ ਮਾਂ ਦੇ ਹੱਥ ਫੜ ਕੇ ਵਾਸਤੇ ਪਾਉਂਦਾ ਹੈ, ਅੰਮਾ ਜੀ ਤੁਸੀਂ ਸਾਹ ਕੱਢ ਲਵੋ, ਪਲ ਭਰ ਮੈਂ ਚੱਕੀ ਫੇਰਦਾ ਹਾਂ। ਮਾਂ, ਮਮਤਾ ਦੀ ਮਾਰੀ ਮਾਂ, ਐਡਾ ਕਰੜਾ ਕੰਮ ਪੁੱਤਰ ਨੂੰ ਕਿਕੁਰ ਦੇਵੇ। ਸਰੀਰ ਵੀ ਥੱਕ ਕੇ ਚੂਰ ਹੋ ਗਿਆ ਹੈ, ਪੁੱਤਰ ਵੀ ਖੇੜਾ ਨਹੀਂ ਛੱਡਦਾ, ਹਾਰ ਕੇ ਹੱਥ ਚੁੱਕ ਲੈਂਦੀ ਹੈ। ਗੁਲਾਬ ਵਰਗਾ ਬਾਲਕ ਮਾਂ ਦੇ ਦੁੱਖੜੇ ਵੰਡਾਉਂਦਾ ਹੈ, ਪਰ ਹਫ ਹਫ ਜਾਂਦਾ ਹੈ। ਇਸ ਬਿਪਤਾ ਵਿੱਚ ਇਹਨਾਂ ਗੁਰੂ ਦੀਆਂ ਪਿਆਰੀਆਂ ਸਿੰਘਣੀਆਂ ਦਾ ਹਾਲ ਦੇਖੇ ਸੁਣੇ ਦਾ ਬੜਾ ਫਰਕ ਹੈ। ਜੋ ਤ੍ਰੀਮਤ ਤਕੜੀ ਹੈ ਔਰ ਆਪਣੀ ਬਿਪਤਾ ਪੂਰੀ ਕਰ ਚੁੱਕੀ ਹੈ, ਉਹ ਭਾਵੇਂ ਕਿਹੜੀ ਥੱਕ ਗਈ ਹੋਵੇ, ਕਿਸੇ ਨਿਰਬਲ ਨੂੰ ਦੁਖੀ ਦੇਖ ਕੇ ਉਸਦਾ ਹੱਥ ਵਟਾ ਰਹੀ ਹੈ। ਕਿਤੇ ਦੋ ਦੋ ਲੱਗ ਰਹੀਆਂ ਹਨ। ਇੱਕ ਧਮੋ ਨਾਮੇ ਤਕੜੀ ਸਿੰਘਣੀ ਨੇ ਸ਼ੀਲਾ ਨੂੰ ਡਿੱਠਾ ਅਤੇ ਰੋ ਕੇ ਬੋਲੀ, ਪਿਆਰੀ ਤੂੰ ਤਾਂ ਸੁੰਦਰੀ ਵਰਗੀ ਜਾਪਦੀ ਹੈ। ਹਾਏ, ਉਸ ਧਰਮ ਦੀ ਮੂਰਤੀ ਨੇ ਵੀ ਬੜੇ ਖੇਦ ਪਾਏ ਸਨ, ਪਰ ਅੰਤ ਤੱਕ ਕਦੇ ਨਹੀਂ ਸੀ ਡੋਲੀ। ਉਸਨੇ ਕੁਛ ਚਿਰ ਹੋਇਆ ਕਿ ਸਰੀਰ 'ਤੇ ਆ ਗਿਆ ਹੈ। ਸ਼ੀਲ ਕੌਰ ਦਾ ਨਾਲੇ ਇਸਨੇ ਹੱਥ ਵਟਾਇਆ, ਨਾਲੇ ਸੁੰਦਰੀ ਦੀ ਕਥਾ ਸੁਣਾਈ। ਇਸ ਪ੍ਰਕਾਰ ਸਿੰਘਣੀਆਂ ਨੇ ਆਪਣੀ ਮੁਸ਼ਕਤ ਤੋਂ ਵਿਹਲੀਆਂ ਹੋ ਕਰਤਾਰ ਅੱਗੇ ਅਰਦਾਸੇ ਸੋਧੇ, ਹੇ ਅਕਾਲ ਪੁਰਖ ਸੁਆਮੀ, ਸਾਨੂੰ ਸਿਦਕ ਬਖਸ਼ਿਓ। ਭਾਵੇਂ ਅਸੀਂ ਸਰੀਰਾਂ ਕਰਕੇ ਅਬਲਾ ਹਾਂ, ਪਰ ਮਨ ਸਾਡੇ ਤੁਸਾਂ ਬਲਵਾਨ ਕੀਤੇ ਹਨ ਅਤੇ ਪਵਿੱਤਰ ਸਤ ਧਰਮ ਬਖਸ਼ਿਆ ਹੈ। ਤੂੰ ਬਿਰਧ ਦੀ ਲਾਜ ਰੱਖੀ, ਅਸੀਂ ਤਸੀਹੇ ਭੋਗੀਏ ਪਰ ਧਰਮ ਨਾ ਹਾਰੀਏ। ਟੁੱਕ ਟੁੱਕ ਵੱਡੀਆਂ ਜਾਈਏ ਪਰ ਮਨੀ ਸਿੰਘ ਵਾਂਗ ਸਿਦਕੋ ਮੂੰਹ ਨਾ ਮੋੜੀਏ। ਤੂੰ ਸੱਚ ਅਰ ਪ੍ਰੇਮ ਹੈ, ਤੇਰੇ ਬਲ ਨਾਲ ਤੇਰੇ ਨਾਮ ਤੋਂ ਸਦਕੇ ਹੋ ਜਾਈਏ। ਜਿੰਦ ਵਾਰੀਏ ਪਰ ਆਪਣੇ ਇਸ਼ਟ ਤੋਂ ਮੂੰਹ ਨਾ ਮੋੜੀਏ। ਸਭ ਕੁਝ ਜਾਏ ਹੇ ਕਰਤਾਰ, ਸ਼ੀਲ ਧਰਮ ਨਾ ਜਾਏ। ਤਲਵਾਰਾਂ ਦੇ ਜੌਹਰ ਚੱਖੀਏ ਪਰ ਕੱਚ 'ਤੇ ਝੂਠ ਨਾ ਵਿਆਜੀਏ। ਐਸੀਆਂ ਬੇਨਤੀਆਂ ਕਰ ਕਰ ਕਸ਼ਟਾਂ ਨੂੰ ਬਿਤਾਉਂਦੀਆਂ। ਕਦੀ ਤੁਰਕ ਆ ਕੇ ਕੁਝ ਭਰਮਾਉਣ ਦਾ ਯਤਨ ਕਰਦੇ ਜਾਂ ਦਾਬੇ ਧੌਂਸੇ ਦਿੰਦੇ, ਤਦ ਸ਼ੇਰ ਵਾਂਗ ਭਬਕ ਕੇ ਸਿੰਘਣੀਆਂ ਉੱਤਰ ਦਿੰਦੀਆਂ। ਇਸ ਤਰ੍ਹਾਂ ਇੱਕ ਦਿਨ ਪਰਤਾਵੇ ਲਈ ਇੱਕ ਡੰਗ ਰੋਟੀ ਵੀ ਬੰਦ ਕਰ ਦਿੱਤੀ ਗਈ। ਮੁਸ਼ਕਤਾਂ ਕਰਨੀਆਂ ਅਤੇ ਕੈਦਾਂ ਭੋਗਣੀਆਂ, ਉੱਤੋਂ ਰੋਟੀ ਨਾ ਲੱਜਣੀ। ਜਿਨ੍ਹਾਂ ਨੇ ਚਾਰ ਚਾਰ ਵੇਲੇ ਰਜ ਖਾਧੀਆਂ ਹੋਣ ਔਰ ਹਾਜ਼ਮਿਆਂ ਦੇ ਚੂਰਨ ਅਤੇ ਸੋਡਾ ਵਾਟਰਾਂ ਨਾਲ ਮਿਠਾਈਆਂ ਨੂੰ ਪਚਾਇਆ ਹੋਵੇ, ਉਹਨਾਂ ਨੂੰ ਇਹਨਾਂ ਪੀੜਾਂ ਦਾ ਹਾਲ ਕੀ ਮਾਲੂਮ। ਜਿਨ੍ਹਾਂ ਨੇ ਵਰਤ ਰੱਖ ਰੱਖ ਕੇ ਵੀ ਫਲੋਹਾਰਾਂ ਅਤੇ ਪੇੜਿਆਂ ਦੀਆਂ ਟੋਕਰੀਆਂ ਅਤੇ ਸ਼ਰਬਤਾਂ ਦੇ ਘੜਿਆਂ ਨੂੰ ਹੱਥ ਫੇਰੇ ਹੋਣ, ਉਹ ਮੁਸ਼ਕਤਾਂ ਅਤੇ ਭੁੱਖ ਨੂੰ ਕੀ ਜਾਣਨ। ਹਾਂ, ਜਿਨ੍ਹਾਂ ਨੇ ਭੁੱਖ ਦੇ ਦੁੱਖ ਡਿੱਠੇ ਹਨ, ਉਹ ਰੋ ਰੋ ਕੇ ਇਹ ਕਹਿੰਦੇ ਹਨ, ਬਾਬਾ ਮੌਤੋਂ ਭੁੱਖ ਬੁਰੀ। ਇੱਕ ਦਿਨ ਸਿੰਘਣੀਆਂ ਨੂੰ ਚਾਬਕ ਵੀ ਮਰਵਾਏ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖਿਆ ਪਾ ਕੇ ਸੱਚ ਉੱਤੇ ਦ੍ਰਿੜ ਹੋਈਆਂ ਨੇ ਸਰੀਰਕ ਕਸ਼ਟਾਂ ਨੂੰ ਚੱਲਿਆ। ਉਹਨਾਂ ਨੇ ਧਰਮ ਨੂੰ ਆਪਣੇ ਦੁਖੀ ਸਰੀਰ ਦੇ ਅੰਦਰਲੇ ਕਸ਼ਟਾਤੁਰ ਮਨ ਤੋਂ ਵੀ ਅੰਦਰਲੇ ਆਪੇ ਦੇ ਡੱਬੇ ਵਿੱਚ ਸੰਭਾਲ ਰੱਖਿਆ ਹੋਇਆ ਸੀ। ਕੌਣ ਉੱਥੋਂ ਉਸ ਲਾਲ ਨੂੰ ਹਿਲਾਉਂਦਾ? ਇਹਨਾਂ ਜਲਾਦਣੀਆਂ ਵਿੱਚੋਂ ਇੱਕ ਸ਼ੀਲ ਕੌਰ ਦੇ ਪੇਕੇ ਦੀ ਸੀ। ਉਸ ਨੂੰ ਸ਼ੀਲ ਕੌਰ ਦੇ ਪਿਤਾ ਦਾ ਹਾਲ ਮਾਲੂਮ ਸੀ ਕਿ ਤਾਰਾ ਸਿੰਘ ਵਾਹੀਏ ਦੇ ਨਾਲ ਉਹ ਕਿਸ ਬਹਾਦਰੀ ਨਾਲ ਸ਼ਹੀਦ ਹੋਇਆ ਸੀ, ਔਰ ਕੇਵਲ ਇੱਕੋ ਧੀ ਬਾਕੀ ਛੱਡ ਗਿਆ ਸੀ, ਜਿਸ ਨੂੰ ਉਸਦੇ ਚਾਚੇ ਨੇ ਇੱਕ ਮੁਕੱਦਮਾ ਜਿੱਤਣ ਦੀ ਖਾਤਰ ਚੂਹੜ ਮੱਲ ਦੇ ਪੁੱਤਰ ਨਾਲ ਵਿਆਹ ਦਿੱਤਾ ਸੀ। ਅੱਜ ਉਸ ਸਿੰਘਣੀਆਂ ਵਿੱਚ ਖੇਦ ਪਾਉਂਦੀ ਦੇਖ ਕੇ ਨਾ ਰਹਿ ਸਕੀ ਔਰ ਬੋਲ ਉੱਠੀ, ਪਿਤਾ ਪਰ ਪੂਤ ਜਾਤ ਪੁਰ ਘੋੜਾ, ਬਹੁਤਾ ਨਹੀਂ ਤਾਂ ਥੋੜ੍ਹਾ ਥੋੜ੍ਹਾ। ਬੱਚੀਏ, ਤੂੰ ਕਿੱਥੋਂ ਚੂਹੜ ਮੱਲ ਵਰਗੇ ਦੇ ਘਰ ਰਹਿਣ ਜੋਗੀ ਸੀ? ਤੂੰ ਤਾਂ ਪਤੀ ਨੂੰ ਵੀ ਸਿੱਖ ਬਣਾ ਕੇ ਸ਼ਹੀਦ ਕਰਵਾਇਆ ਹੋਣਾ ਹੈ, ਤੇਰੀ ਮਾਂ ਵੀ ਖੇਤ ਸਹਿ ਕੇ ਚੜ੍ਹੀ ਸੀ, ਤੂੰ ਵੀ ਮਾਪਿਆਂ ਵਾਂਗ ਆ ਫਸੀ। ਸਿੰਘ ਦੀ ਔਲਾਦ ਭਾਵੇਂ ਕਿਤੇ ਚਲੀ ਜਾਏ, ਜ਼ਰੂਰ ਆਪਣੇ ਜੌਹਰ ਦੱਸੇ ਪਰ ਦੱਸੇ। ਭਾਵੇਂ ਇਹ ਕਰੜਾਈ ਕਰਨ ਵਾਸਤੇ ਆਈ ਸੀ, ਪਰ ਇਨਸਾਨੀ ਦਿਲ ਆਖਰ ਦਿਲ ਹੈ। ਇਹ ਤ੍ਰੀਮਤ ਸ਼ੀਲਾ 'ਤੇ ਤਰਸ ਖਾ ਕੇ ਚੂਹੜ ਮੱਲ ਦੇ ਘਰ ਪਹੁੰਚੀ, ਔਰ ਸ਼ੀਲਾ ਦੀ ਸੱਸ ਨੂੰ ਸਾਰਾ ਹਾਲ ਕਹਿ ਆਈ। ਉਹ ਦੁਖਿਆਰਨ ਅੱਗੇ ਹੀ ਗਮਾਂ ਵਿੱਚ ਡੁੱਬੀ ਰਹਿੰਦੀ ਸੀ, ਹੋਰ ਵੀ ਵਹਿਣਾ ਵਿੱਚ ਗਰਕ ਹੋ ਗਈ, ਪਰ ਤੀਵੀਂ ਅਕਲ ਵਾਲੀ ਸੀ। ਇਸ ਜਰਵਾਣੀ ਨੂੰ ਰੁਪਈਏ ਦੇ ਕੇ ਬੋਲੀ ਕਿ ਕਿਵੇਂ ਮੇਰੀ ਨੂੰਹ ਅਤੇ ਪੋਤਰੇ ਨੂੰ ਕੱਢ ਕੇ ਮੇਰੇ ਪਾਸ ਪਹੁੰਚਾ ਦੇ। ਇਸ ਚਲਾਕ ਤੀਵੀਂ ਨੇ ਲਾਲਚ ਵਿੱਚ ਆ ਕੇ ਉਹਨਾਂ ਦੋਹਾਂ ਨੂੰ ਕੱਢਣੇ ਦੇ ਯਤਨ ਕੀਤੇ, ਪਰ ਪੇਸ਼ ਕੋਈ ਨਾ ਗਈ। ਮਿਰਮਨੂ ਸਿੰਘਣੀਆਂ ਦੇ ਹੱਥ ਤੋਂ ਬਹੁਤ ਅਸਚਰਜ ਹੋ ਕੇ ਇੱਕ ਦਿਨ ਆਪ ਉੱਥੇ ਪਹੁੰਚਾ, ਔਰ ਉਹਨਾਂ ਨੂੰ ਧਰਮ ਛੱਡਣ ਲਈ ਪ੍ਰੇਰਨਾ ਕਰਵਾਈ, ਪਰ ਉਹਨਾਂ ਨੇ ਨਾਂ ਵਿੱਚ ਉੱਤਰ ਦਿੱਤੇ। ਸਿੰਘਣੀਓ ਕੋ ਕਹਿਓ ਮਨੂ, ਤੁਮ ਦੀਨ ਕਬੂਲੋ, ਮਨ ਵਾਛਤ ਸੁਖ ਭੋਗੋ, ਬੈਠੀਆਂ ਪੱਲਣੇ ਚੂਲੋ। ਸੁਣ ਸਿੰਘਣੀਆਂ ਕਹਿਓ, ਦੀਨ ਹਮ ਸਾਚਾ ਲਿਓ, ਹੇ ਤਾਰ ਨੇ ਸੁਤ ਅਕਾਲ ਪੁਰਖ ਨੇ ਹਮਕੋ ਦਿਓ, ਔਰ ਮਜ਼ਹਬ ਹੈ ਜਿਤ ਸਬੰਧੀਓ ਨੇ ਕੀਏ, ਰਚ ਬਨਾਵਟੀ ਕੂਰ ਪ੍ਰਭ ਤੇ ਬੇਮੁਖ ਥੀਏ, ਗੁਰਮਤ ਸੱਚਾ ਲਾਲ ਛੋੜ ਕੱਚ ਕਿਉਂ ਗਏ ਬਾਰਾਂ, ਬਹੀਮਾਨ ਬਨ ਜੀਏ ਕਹੋ ਕਬਲੇ ਸੰਸਾਰਾ, ਰੋਗ ਸੋਗ ਭੁੱਖ ਦੁੱਖ ਕਾਲ ਕਰਮਨ ਕਾ ਲੇਖੋ, ਭੋਗਨ ਪੜ ਹੈ ਸਰਬ ਮਜ਼ਹਬ ਮੈਂ ਇੱਕ ਸਮ ਦੇਖੋ। ਪੰਥ ਪ੍ਰਕਾਸ਼ ਭਾਈ ਗਿਆਨ ਸਿੰਘ। ਇਹ ਉੱਤਰ ਸੁਣ ਕੇ ਮੀਰ ਮਨੂ ਅੱਗ ਭਪੂਕਾ ਹੋ ਗਿਆ, ਔਰ ਕਹਿਰਵਾਨ ਹੋ ਕੇ ਬੋਲਿਆ, ਇਹਨਾਂ ਕਾਫਰਾਂ ਦੀ ਜਿੰਨ ਅਤੇ ਦੀਨ ਜਦ ਦੇਖੇ ਕਰੜੇ ਹੀ ਦੇਖੇ, ਗੱਲ ਕੀ ਹੁਣ? ਕਹਿਰਵਾਨ ਮਨੂ ਦੇ ਕ੍ਰੋਧ ਨਾਲ ਭੜਕੇ ਹਿਰਦੇ ਨੇ ਹੁਕਮ ਦਿੱਤਾ, ਪੰਜ ਸੱਤ ਸਵਾਰ ਨਿਕਲ, ਸਿਪਾਹੀ ਘੇਰਾ ਪਾ ਖਲੋਤੇ, ਮਾਵਾਂ ਦੇ ਕੁੱਛੜਾਂ ਤੋਂ ਨਿਆਣੇ ਪੁੱਤਰ ਖੋ ਕੇ ਉਛਾਲ ਕੇ ਖਿੱਦੂ ਵਾਂਗ ਅਸਮਾਨ 'ਤੇ ਸਿੜਦੇ ਹਨ, ਡਿੱਗਦੇ ਹੇਠ ਨੇਜ਼ੇ ਧਰ ਕੇ ਉਹਨਾਂ ਨੂੰ ਪਰੋਂਦੇ ਹਨ, ਜੋ ਅਤ ਚਿਚਲਾ ਚਿਚਲਾ ਅਤੇ ਲੁੱਛ ਲੁੱਛ ਕੇ ਜਿੰਦ ਤੋੜਦੇ ਹਨ। ਸਿੰਘਣੀਆਂ ਕੇ ਬੱਚੇ ਲੈ ਕੇ ਉਨਕੇ ਸਨਮੁਖ ਉਹਨੇ ਦਿਖਾ ਕੇ ਉੱਪਰ ਕੋ ਉਛਾਲ ਕੱਟ ਸੁੱਟ ਹੈ, ਕਰ ਅਤ ਜ਼ੁਲਮ ਜੜਾ ਨਿਜ ਪੁੱਟ ਹੈ, ਬਰਛਿਆਂ ਮਾਏ ਅਨੇਕ ਪਰੋਏ, ਸ਼ੀਰ ਖੋਰ ਤੜਫਾ ਇਮ ਕੋਹੇ। ਪੰਥ ਪ੍ਰਕਾਸ਼ ਮਾਵਾਂ, ਹਾਏ ਪੁੱਤਰਾਂ ਦੀਆਂ ਪਿਆਰੀਆਂ ਮਾਵਾਂ, ਆਪਣੇ ਬੱਚਿਆਂ ਦੀ ਡਰਾਵਣੀ ਮੌਤ ਵੱਲ ਮੁਸ਼ਕਾਂ ਕੱਸੀਆਂ ਬੈਠੀਆਂ ਕਿਸ ਬੇਬਸੀ ਨਾਲ ਦੇਖ ਰਹੀਆਂ ਹਨ? ਐਡੇ ਕਰੜੇ ਦੁੱਖ ਨੂੰ ਦੇਖ ਕੇ ਪਾਣੀ ਵੀ ਅੱਖਾਂ ਵਿੱਚ ਪੱਥਰ ਹੋ ਜਾਂਦਾ ਹੈ, ਪਰ ਬਹਾਦਰ ਸਿੰਘਣੀਆਂ ਦੇਖਦੀਆਂ ਹਨ ਅਤੇ ਆਖਦੀਆਂ ਹਨ, ਵਾਹਿਗੁਰੂ ਤੇਰੀ ਗੋਦ ਸਦਾ ਹਰੀ, ਸਦਾ ਹਰੀ, ਗੋਦ ਵਿੱਚ ਲੈ ਲਓ ਆਪਣੇ ਬਾਲ। ਜਦ ਸ਼ੀਲ ਕੌਰ ਦੇ ਦੁਲਾਰੇ ਦੀ ਵਾਰੀ ਆਈ, ਤਦ ਮੀਰ ਮਨੂ ਉਸਦੀ ਸੁੰਦਰ ਸ਼ਕਲ ਵੇਖ ਕੇ ਐਦਾਂ ਚਕਰਿਤ ਹੋ ਕੇ ਠਿਠਰਿਆ ਕਿ ਜਿਵੇਂ ਅੱਗ ਦਾ ਭਬਾਕਾ ਠੰਡੇ ਜਲ ਦੇ ਪੈਣ 'ਤੇ ਠਰ ਜਾਂਦਾ ਹੈ। ਉਹ ਜਰਵਾਣੀ ਵੀ ਵੱਡੀ ਖਾ ਕੇ ਜਿਸ ਦਾ ਹਾਲ ਪਿੱਛੇ ਕਿਹਾ ਹੈ, ਉਹਨਾਂ ਦੇ ਬਚਾਅ ਵਿੱਚ ਤਿਆਰ ਹੋਈ ਹੋਈ ਕਈ ਹੀਲੇ ਕਰਦੀ ਰਹੀ ਸੀ, ਔਰ ਹੁਣ ਤੀਕ ਬਚਾਈ ਰੱਖਿਆ ਸਾਸੂ, ਪਰ ਸ਼ੋਕ ਜ਼ਾਲਮ ਦੀ ਤਿੱਖੀ ਨਜ਼ਰ ਤੋਂ ਸੋਹਜ ਵਿੱਚ ਚਮਕਦੇ ਧਰਮੀਆਂ ਨੂੰ ਛਲਦੇ ਪਤਲੇ ਪਰਦੇ ਨਾਲ ਕੱਜ ਨਾ ਸਕੀ। ਦੇਖੀਏ ਮਨੂ ਇਹਨਾਂ ਨਾਲ ਕੀ ਕਰਦਾ ਹੈ, ਕੀ ਇਸ ਦੇ ਅੰਦਰ ਸਿੱਖਾਂ ਨਾਲ ਸਖਤੀ ਕਰਦੇ ਕਰਦੇ ਸਖਤੀ ਦੇ ਪਦਾਰਥ ਭਰ ਗਏ ਹਨ ਔਰ ਸਾਰੇ ਔਗੁਣਾਂ ਵਿੱਚ ਬਦਲ ਗਏ ਹਨ? ਦਇਆ, ਤਰਸ, ਹਮਦਰਦੀ, ਜੀਵ ਰੱਖਿਆ, ਕੋਈ ਉਸ ਅਪਾਹਜ ਹਿਰਦੇ ਵਿੱਚ ਬਾਕੀ ਨਹੀਂ ਜੋ ਸਾਡੀ ਦੁਖਿਆਰਨਸ਼ੀਲ ਲਈ ਸਿਫਾਰਿਸ਼ ਕਰੇ। ਪਰ ਸਿਆਣੇ ਆਖਦੇ ਹਨ ਕਿ ਬਾਜ਼ੇ ਵੇਲੇ ਬੁਰੇ ਕਾਰਨਾਂ ਤੋਂ ਵੀ ਭਲੇ ਕਾਰਜ ਨਿਕਲ ਪੈਂਦੇ ਹਨ ਜੋ ਕਰਨੇ ਵਾਲੀ ਦੀ ਨੀਅਤ ਵਿੱਚ ਨਹੀਂ ਆਉਂਦੇ। ਸ਼ੀਲਾ ਦੀ ਸੁੰਦਰਤਾ ਦੇਖ ਕੇ ਕ੍ਰੋਧਾਤਰ ਹਿਰਦੇ ਵਿੱਚ ਭੈੜੀ ਵਾਸ਼ਨਾ ਉਪਜੀ, ਅਰ ਸਿੰਘਣੀ ਨੂੰ ਬੇਗਮ ਬਣਾਉਣੇ ਦਾ ਸ਼ੌਕ ਪੈਦਾ ਹੋਇਆ। ਜੱਟ ਹੁਕਮ ਦੇ ਦਿੱਤਾ ਕਿ ਇਸ ਬੱਚੇ ਨੂੰ ਸਮੇਤ ਮਹਿਲਾਂ ਵਿੱਚ ਭੇਜ ਦਿਓ। ਵਜ਼ੀਰ, ਇਤਨੀ ਸਖਤੀ ਇਹਨਾਂ ਨਾਲ ਕੀਤੀ, ਪੁੱਤਰ ਮਾਰੇ, ਕਿਸੇ ਨੇ ਦੀਨ ਕਬੂਲ ਨਹੀਂ ਕੀਤਾ, ਇਹ ਕੀ ਕੁਰ ਕਬੂਲ ਕਰੇਗੀ? ਮੰਨੂ, ਤੈਨੂੰ ਕੀ ਖਬਰ? ਇਹ ਤਰੀਮਤਾ ਤੂੰ ਜਾਣਦਾ ਹੈ ਕਿ ਆਪਣਾ ਦੀਨ ਛੱਡਣੋਂ ਬਚ ਰਹਿਣਗੀਆਂ। ਮੈਂ ਤਾਂ ਨਿਰਾ ਇਹ ਚਾਹੁੰਦਾ ਸਾਂ ਕਿ ਇਹ ਆਪਣੇ ਮੂੰਹੋਂ ਆਪ ਹੀ ਕਹਿ ਦੇਣ। ਥੋੜ੍ਹੇ ਦਿਨ ਹੋਰ ਸੂਲਾਂ ਚੋਬਾਂਗਾ, ਜੇ ਫਿਰ ਵੀ ਹਟ ਰਿਹਾ ਤਦ ਬਦੋ ਬਦੀ ਢਾ ਕੇ ਜੂਠੇ ਪਾਣੀ ਮੂੰਹ ਵਿੱਚ ਪਾ ਕੇ ਮੋਮਨਾਂ ਨਾਲ ਵਿਆਹ ਦਿਆਂਗਾ। ਪਰ ਇਸ ਚਾਂਦ ਬੀਬੀ ਨਾਲ ਅਜੋ ਹੀ ਇਹ ਸਲੂਕ ਹੋਵੇਗਾ, ਇਸ ਨੂੰ ਮਹਿਲੀ ਦਾਖਲ ਕੀਤਾ ਜਾਏਗਾ। ਅੱਛਾ, ਹੁਣ ਚਲੋ, ਇਹਨਾਂ ਤਰੀਮਤਾਂ ਦੇ ਬੱਚਿਆਂ ਦੇ ਟੋਟੇ ਇਹਨਾਂ ਦੀ ਝੋਲੀ ਪਾਓ, ਔਰ ਰਾਤ ਭਰ ਭੁੱਖਿਆਂ ਰੱਖੋ, ਫਿਰ ਮੇਰੇ ਪਾਸ ਖਬਰ ਕਰੋ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।